ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋਂਡ ਗ੍ਰਿਹ ਸੋਭਾ ਜਾ ਕਰੇ ਨਾਹੀਂ ਆਵਤ ਪਹੀਆ ਖੁਦੇ ਜਾਹੇ ਗ੍ਰਿਹ ਸੋਭਾ ਜਾ ਕਰੇ ਨਾਹੀਂ ਆਵਤ ਪਹੀਆ ਖੁਦੇ ਜਾਹੇ ਵਾਕ ਅੰਤਰ ਨਹੀਂ ਸੰਤੋਖ ਬਿਨ ਸੁਹਾਗਣ ਲਾਗੈ ਦੁਖ ਧਨ ਸੁਹਾਗਣ ਮਹਾਪਵੀਤ ਤਪੇ ਤਪੀ ਸਰ ਡੋਲੈ ਚੀਤ ਰਹਾਉ ਸੁਹਾਗਣ ਕਿਰਪਨ ਕੀ ਪੂਤੀ ਸੇਵਕ ਤਜ ਜਗਤ ਸਿਉਂ ਸੂਤੀ ਸਾਧੂ ਕੈ ਠਾਡੀ ਦਰਬਾਰ ਸਰਨ ਤੇਰੀ ਮੋ ਕੌ ਨਿਸਤਾਰ ਸੁਹਾਗਣ ਹੈ ਅਤ ਸੁੰਦਰੀ ਪਗ ਨੇਵਰ ਛਨਕ ਛਨ ਹਰੇ ਜੋ ਲਗ ਪ੍ਰਾਣ ਤਉ ਲਗ ਸੰਗੇ ਨਾਹੇ ਤਾਂ ਚਲੀ ਬੇਠ ਬੇਗ ਉਠ ਨੰਗੇ ਸੁਹਾਗਣ ਭਵਨ ਤ੍ਰੈਲੀਆ ਦਸ ਅੱਠ ਪੁਰਾਣ ਤੀਰਥ ਰਸ ਕੀਆ ਬ੍ਰਹਮਾ ਬਿਸ਼ਨ ਮਹੇਸ਼ਰ ਬਿਦੇ ਬੜੇ ਭੂਪਤ ਰਾਜੇ ਹੈ ਛਿਦੇ ਸੁਹਾਗਣ ਉਰਵਾਰ ਨ ਪਾਰ ਪਾਂਚ ਨਾਰਦ ਕੈ ਸੰਗ ਵਿਦਵਾਰ ਪਾਂਚ ਨਾਰਦ ਕੇ ਮਿਟਵੇ ਫੂਟੇ ਕਹੋ ਕਬੀਰ ਗੁਰ ਕਿਰਪਾ ਛੂਟੇ ਪਾਂਚ ਨਾਰਦ ਕੇ ਮਿਟਵੇ ਫੂਟੇ ਕਹੋ ਕਬੀਰ ਗੁਰ ਕਿਰਪਾ ਛੂਟੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬੇਸ਼ੁਮਾਰ ਅਥਹ ਅਗਨਤ ਅਤੁਲ ਜਿਉਂ ਬੁਲਾਵ ਹੋ ਤਿਉਂ ਨਾਨਕ ਦਾਸ ਬੋਲੇ ਜਿਉਂ ਬੁਲਾਵ ਹੋ ਤਿਉਂ ਨਾਨਕ ਦਾਸ ਬੋਲੇ ਅਦਬ ਸਹਿਤ ਸਰਬੰਸ ਦਾਨੀ ਪਿਤਾ ਸਾਹਿਬ ਕਮਾਲ ਬਾਦਸ਼ਾਹ ਦਰਵੇਸ਼ ਹੱਕ ਹੱਕ ਅੰਦੇਸ਼ ਹੱਕ ਹੱਕ ਆਗਾਹ ਸ਼ਾਹੇ ਸ਼ਹਿਨਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੇ ਨਾਲ ਸਾਂਝ ਪਾਓ, ਗੱਜ ਵੱਜ ਕੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਗਾਂ ਵਾਲੇ ਹੋ, ਅੰਮ੍ਰਿਤ ਵੇਲੇ ਦੇ ਸੁਭਾਗ ਸਮੇਂ ਗੁਰੂ ਹੁਕਮ ਅਨੁਸਾਰ ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਬਖਸ਼ਿਸ਼ ਕੀਤੇ ਅੱਜ ਦੇ ਪਾਵਨ ਸਰਬ ਸਾਂਝੀ ਵਾਲਤਾ ਮਨੁੱਖਤਾ ਦੇ ਸਾਂਝੇ ਰਹਿਬਰ ਸਾਹਿਬ ਕੁੱਲ ਆਲਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਖਸ਼ਿਸ਼ ਕੀਤੇ ਪਾਵਨ ਹੁਕਮਨਾਮੇ ਦੀ ਵਿਚਾਰ ਨੂੰ ਰੋਜ਼ਾਨਾ ਦੀ ਤਰ੍ਹਾਂ ਸਰਵਣ ਕਰਨ ਵਾਸਤੇ ਜੁੜ ਬੈਠੇ ਹੋ। ਮਾਲਕ ਦੀ ਅਪਾਰ ਬਖਸ਼ਿਸ਼ ਰਹਿਮਤ ਹੈ, ਇਸ ਭਾਗੇ ਸਮੇਂ ਆਪ ਜੀ ਨੂੰ ਪ੍ਰਾਪਤ ਹੋਏ ਹਨ। ਆਓ ਸ਼ਰਧਾ ਪਿਆਰ ਪ੍ਰੇਮ ਸਹਿਤ ਗੁਰੂ ਦੀ ਬਾਣੀ ਦੇ ਨਾਲ ਜੁੜ ਕਰਕੇ ਅੱਜ ਜੋ ਸਰਬ ਸਾਂਝੀ ਮਨੁੱਖਤਾ ਦੇ ਸਾਂਝੇ ਰਹਿਬਰ ਅਤੇ ਸਰਬ ਸਾਂਝੀ ਵਾਲਤਾ ਕੁੱਲ ਮਖਲੂਕਾਤ ਦੇ ਸਾਂਝੇ ਕੇਂਦਰੀ ਅਸਥਾਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਤੋਂ ਬਖਸ਼ਿਸ਼ ਕੀਤੇ ਪਾਵਨ ਮੁੱਖ ਵਾਕ ਦੀ ਵਿਚਾਰ ਦੇ ਨਾਲ ਸਾਂਝ ਪਾਈਏ। ਪਵਿੱਤਰ ਪਾਵਨ ਅਸਥਾਨ ਮੰਜੀ ਸਾਹਿਬ ਤੋਂ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਪਾਵਨ ਮੁੱਖ ਵਾਕ ਨਾਲ ਸਾਂਝ ਪਾਉਣ ਤੋਂ ਪਹਿਲੋਂ ਮਨ ਦੀ ਇਕਾਗਰਤਾ ਅਤੇ ਟਿਕਾਅ ਵਾਸਤੇ ਪਿਆਰ ਸਹਿਤ ਕਰੋ ਰਸਨਾ ਪਵਿੱਤਰ, ਆਖੋ ਸਤਨਾਮ ਵਾਹਿਗੁਰੂ, ਫਿਰ ਆਖੋ ਸਤਨਾਮ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਗੋਂਡ ਗ੍ਰਹਿ ਸੁਭਾ ਜਾ ਕਰੇ ਨਾਹੇ, ਆਵਤ ਪਹੀਆ ਖੁਦੇ ਜਾਹੇ।
ਗੋਂਡ ਰਾਗ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 872 ਉੱਪਰ ਸੁਭਾਏਮਾਨ ਇਹ ਪਵਿੱਤਰ ਪਾਵਨ ਸ੍ਰੀ ਮੁਖਵਾਕ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ। ਜੋ ਸਾਡੇ ਸੰਸਾਰੀ ਜੀਵਾਂ ਦੀ ਕਲਿਆਣਤਾ ਉਦਾਰ ਹਿੱਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਇਸ ਪਾਵਨ ਸ਼ਬਦ ਦੀਆਂ ਆਰੰਭਲੀਆਂ ਪੰਕਤੀਆਂ ਜੋ ਹਨ, ਤਿੰਨਾਂ ਦੇ ਵਿੱਚ ਗ੍ਰਹਿ ਸ਼ੋਭਾ ਸ਼ਬਦ ਵਰਤਿਆ ਹੈ। ਗ੍ਰਹਿ ਸ਼ੋਭਾ ਜਾਂ ਕੈ ਰੇ ਨਾਹੀਂ, ਆਵਤ ਪਹੀਆ ਖੁਦੇ ਜਾਹੇਂ। ਗ੍ਰਹਿ ਸ਼ੋਭਾ ਇੱਥੇ ਧਨ ਨੂੰ ਕਿਹਾ ਹੈ, ਮਾਇਆ ਨੂੰ ਕਿਹਾ ਹੈ। ਮਾਇਆ ਨੂੰ ਘਰ ਦੀ ਸ਼ੋਭਾ, ਗ੍ਰਹਿ ਦਾ ਮਤਲਬ ਹੈ ਘਰ, ਘਰ ਦਾ ਸ਼ਿੰਗਾਰ ਕਿਹਾ ਹੈ, ਸ਼ੋਭਾ ਕਿਹਾ ਹੈ। ਔਰ ਇਹ ਸ਼ੋਭਾ ਜਿਸ ਦੇ ਘਰ ਦੇ ਵਿੱਚ ਨਹੀਂ ਹੈ, ਕਹਿਣ ਤੋਂ ਮੁਰਾਦ ਕਿ ਜਿਹਦੇ ਘਰ ਮਾਇਆ ਨਹੀਂ ਹੈ, ਜਿਹਦੇ ਘਰ ਧਨ ਨਹੀਂ ਹੈ, ਇਹ ਸ਼ਿੰਗਾਰ ਇਹ ਸ਼ੋਭਾ ਨਹੀਂ ਹੈ, ਉਹਦੇ ਘਰ ਆਉਣ ਵਾਲੇ ਜਿਹੜੇ ਨੇ ਆਵਤ ਪਹੀਆ, ਆਉਣ ਵਾਲੇ ਪ੍ਰਾਹੁਣੇ ਕਹਿ ਲਓ, ਰਾਹਗੀਰ ਕਹਿ ਲਓ, ਪਾਂਧੀ ਕਹਿ ਲਓ, ਪਾਂਧੀ ਤੋਂ ਹੀ ਪਹੀਆ ਸ਼ਬਦ ਹੈ। ਆਵਤ ਪਹੀਆ ਖੁਦੇ ਜਾਹੇ, ਉਹ ਆਉਣ ਵਾਲੇ ਜਿਹੜੇ ਨੇ ਨਿਰਾਸ਼ ਜਾਂਦੇ ਹਨ, ਜਿਸ ਘਰ ਦੇ ਵਿੱਚ ਧਨ ਨਹੀਂ ਹੈ, ਮਾਇਆ ਨਹੀਂ ਹੈ, ਮਾਇਆ ਤੋਂ ਬਿਨਾ ਉਹਨਾਂ ਦਾ ਪ੍ਰਾਹੁਣਾਚਾਰੀ ਆਉਣ ਵਾਲਿਆਂ ਦੀ ਉਹਨਾਂ ਨੂੰ ਭੋਜਨ ਜਲ ਪਾਣੀ ਦੀ ਸੇਵਾ ਕਿਵੇਂ ਕੀਤੀ ਜਾ ਸਕਦੀ ਹੈ? ਅਤੇ ਜੇ ਕਿਸੇ ਘਰ ਆਏ ਨੂੰ ਭੋਜਨ ਨਾ ਮਿਲੇ, ਘਰ ਆਏ ਨੂੰ ਪਾਣੀ ਨਾ ਪਿਲਾਇਆ ਜਾਵੇ, ਜਾਂ ਉਸ ਨੂੰ ਖਾਣ ਵਾਸਤੇ ਕੁਛ ਨਾ ਦਿੱਤਾ ਜਾਵੇ, ਉਹਦੀ ਆਓ ਭਗਤ ਨਾ ਹੋਵੇ, ਅਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਆਉਣ ਵਾਲਾ ਪ੍ਰਾਹੁਣਾ ਜਿਹੜਾ ਹੈ ਉਸ ਦੇ ਬਾਰੇ ਕੀ ਸੋਚਦਾ ਹੈ। ਇਸ ਕਰਕੇ ਧਨ, ਪਦਾਰਥ, ਵਸਤੂਆਂ, ਇਹਨਾਂ ਦਾ ਘਰ ਦੇ ਵਿੱਚ ਹੋਣਾ ਜ਼ਰੂਰੀ ਹੈ।
ਵਾਕੈ ਅੰਤਰ ਨਹੀਂ ਸੰਤੋਖ, ਬਿਨ ਸੁਹਾਗਣ ਲਾਗੈ ਦੁੱਖ।
ਮਨ ਨੂੰ ਸੰਤੋਖ ਨਹੀਂ ਮਿਲਦਾ ਜਿਹਦੇ ਘਰ ਦੇ ਵਿੱਚ ਇਹ ਗ੍ਰਹਿ ਸ਼ੁਭ ਨਹੀਂ ਹੈ, ਇਹ ਧਨ ਨਹੀਂ ਹੈ। ਉਹਦੇ ਘਰ ਆਉਣ ਜਾਣ ਵਾਲੇ ਜਿਹੜੇ ਨੇ ਉਹ ਖਾਲੀ ਹੀ ਜਾਂਦੇ ਹਨ, ਫਿਰ ਉਹਦੇ ਮਨ 'ਚ ਕਿਵੇਂ ਧੀਰਜ ਆ ਸਕਦਾ ਹੈ, ਕਿਵੇਂ ਉਸਦਾ ਮਨ ਸੰਤੋਖ ਪਕੜ ਸਕਦਾ ਹੈ? ਇਸ ਕਰਕੇ ਬਿਨ ਸੁਹਾਗਣ ਲਾਗੇ ਦੁੱਖ, ਇਸ ਧਨ ਤੋਂ ਬਿਨਾਂ, ਇਸ ਮਾਇਆ ਤੋਂ ਬਿਨਾਂ ਉਸਦੇ ਨੂੰ ਦੁੱਖ ਲੱਗਦਾ ਹੈ, ਉਹ ਆਪਣੇ ਆਪ ਨੂੰ ਹੀਣਾ ਮਹਿਸੂਸ ਕਰਦਾ ਹੈ। ਜਿਹੜਾ ਆਪਣੇ ਘਰ ਆਏ ਗਏ ਪ੍ਰਾਹੁਣੇ ਦੀ ਜਲ ਪਾਣੀ ਦੇ ਨਾਲ ਸੇਵਾ ਨਾ ਕਰ ਸਕੇ, ਉਸ ਦੀ ਆਓ ਭਗਤ ਨਾ ਕਰ ਸਕੇ, ਉਹ ਆਪਣੇ ਆਪ ਨੂੰ ਦੋਸ਼ੀ ਗਿਣਦਾ ਹੈ।
ਧਨ ਸੁਹਾਗਣ ਮਹਾ ਪਵੀਤ, ਤਪੇ ਤਪੀ ਸਰ ਡੋਲੈ ਚੀਤ।
ਕਬੀਰ ਸਾਹਿਬ ਜੀ ਨੇ ਇਸ ਕਰਕੇ ਧਨ ਸੁਹਾਗਣ ਕਿਹਾ ਹੈ। ਇਹ ਮਾਇਆ ਜਿਹੜੀ ਹੈ ਇਹ ਧਨ ਹੈ। ਮਹਾਪਵੀਤ, ਇਸ ਨੂੰ ਮਹਾਪਵੀਤ ਵੀ ਕਿਹਾ ਹੈ। ਪਵੀਤ ਦਾ ਮਤਲਬ ਹੈ ਪਵਿੱਤਰ, ਤੇ ਜੇ ਇਹ ਮਹਾਪਵਿੱਤਰ ਨਾ ਹੋਵੇ, ਇਹ ਧਨ ਨਾ ਹੋਵੇ, ਇਹ ਦੌਲਤ ਨਾ ਹੋਵੇ, ਤਾਂ ਇਸ ਦੀ ਅਣਹੋਦ ਤੋਂ ਬਿਨਾਂ, ਜੇ ਧਨ ਨਹੀਂ ਹੈ, ਅੰਨ ਨਹੀਂ ਹੈ, ਅਨਾਜ ਨਹੀਂ ਹੈ, ਤੇ ਧਨ ਦੇ ਨਾਲ ਹੀ ਸਾਰੀਆਂ ਦੁਨਿਆਵੀ ਵਸਤੂਆਂ ਪਦਾਰਥ ਜਿਹੜੇ ਨੇ ਸੰਸਾਰ ਦੇ ਅੰਦਰ ਖਰੀਦੇ ਜਾਂਦੇ ਨੇ, ਜੋ ਸਰੀਰ ਦੇ ਲਈ ਉਪਯੋਗੀ ਨੇ, ਜਿੰਨੀਆਂ ਸਰੀਰ ਦੇ ਲਈ ਮੁੱਢਲੀਆਂ ਲੋੜਾਂ ਨੇ। ਅਸੀਂ ਰੋਜ਼ ਇਹ ਸ਼ਬਦ ਸਰਵਣ ਕਰਦੇ ਹਾਂ ਭਗਤ ਧੰਨਾ ਜੀ ਦਾ, ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਹੇ ਵਾਹਿਗੁਰੂ, ਧਰਤੀ ਦੇ ਪਾਲਣਹਾਰ ਪ੍ਰਭੂ, ਤੇਰਾ ਦੁਖਿਆਰਾ ਤੇਰੇ ਅੱਗੇ ਅਰਦਾਸ ਕਰਦਾ ਹੈ, ਬੇਨਤੀ ਕਰਦਾ ਹੈ, ਜਿਹੜੇ ਜਨ ਤੇਰੀ ਭਗਤੀ ਕਰਦੇ ਹਨ, ਸਿਮਰਨ ਕਰਦੇ ਹਨ, ਤੂੰ ਉਹਨਾਂ ਦੇ ਕਾਰਜ ਸਵਾਰਨ ਵਾਲਾ ਹੈ। ਇਹਦੇ ਵਿੱਚ ਮੁੰਡਲੀਆਂ ਲੋੜਾਂ ਦਾ ਜ਼ਿਕਰ ਉਹਨਾਂ ਨੇ ਕੀਤਾ ਹੈ। ਦਾਲ ਸਿੱਧਾ ਮੰਗੋ ਕੀਓ, ਹਮਰਾ ਖੁਸ਼ੀ ਕਰੇ ਨਿਤ ਜੀਓ, ਬਨੀਆਂ ਸ਼ਾਦਨ ਨੀਕਾ, ਅਨਾਜ ਮੰਗੋ ਸਤ ਸੀਕਾ, ਗਊ ਭੈਸ ਮੰਗੂ ਲਵੇਰੀ, ਇੱਕ ਤਾਜਨ ਤੁਰੀ ਚੰਗੇਰੀ, ਘਰ ਕੀ ਗੀਹਨ ਚੰਗੀ, ਜਨ ਧੰਨਾ ਲੇਵੇ ਮੰਗੀ। ਹਰ ਮਨੁੱਖ ਵਾਸਤੇ ਜਿਹੜਾ ਸੰਸਾਰ ਦੇ ਉੱਪਰ ਆਇਆ ਹੈ, ਉਹਦੀਆਂ ਵਾਸਤੇ ਇਹ ਜਿਹੜਾ ਦਾਲ ਸਿੱਧਾ ਮੁੰਡਲੀਆਂ ਲੋੜਾਂ ਉਹਨਾਂ ਨੇ ਦਿਆ, ਉਹਦੇ ਵਾਸਤੇ, ਉਹਦੀ ਪੇਟ ਦੀ ਪੂਰਤੀ ਵਾਸਤੇ, ਉਹਦੇ ਜੀਵਨ ਦੇ ਲਈ, ਇਹ ਮੁੱਖ ਤੌਰ ਦੇ ਉੱਪਰ ਭੋਜਨ ਸਮੱਗਰੀ, ਪਹਿਨਣ ਵਾਸਤੇ ਬਸਤਰ, ਰਹਿਣ ਵਾਸਤੇ ਛੱਤ, ਘਰ, ਇਹ ਲੋੜੀਂਦੀਆਂ ਵਸਤੂਆਂ ਨੇ। ਇਸ ਤੋਂ ਬਿਨਾਂ ਮਨੁੱਖ ਜਿਹੜਾ ਹੈ ਉਸਦਾ ਸਰੀਰ ਜਿਹੜਾ ਹੈ ਉਹ ਜਿੰਦਾ ਨਹੀਂ ਰਹਿ ਸਕਦਾ। ਸਰੀਰ ਦਾ ਆਧਾਰ, ਜ਼ਿੰਦਗੀ ਦਾ ਆਧਾਰ ਜਿਹੜਾ ਹੈ ਇਹ ਮੁੰਡਲੀਆਂ ਲੋੜਾਂ ਨੇ। ਇਸ ਕਰਕੇ ਭਗਤਾਂ ਨੇ ਭੁੱਖੇ ਭਗਤ ਨਾ ਕੀਜੇ, ਇਹ ਮਾਲਾ ਆਪਣੀ ਲੀਜੇ, ਇਹ ਬਚਨ ਕਹੇ ਨੇ। ਭੁੱਖਿਆਂ ਭਗਤੀ ਨਹੀਂ ਹੁੰਦੀ। ਜੇ ਪ੍ਰਭੂ ਨੂੰ ਮਿਲਣਾ ਹੈ ਤਾਂ ਫਿਰ ਇਸ ਦੇਹੀ ਨੂੰ ਸੰਭਾਲਣਾ ਪਵੇਗਾ। ਇਹ ਦੇਹੀ ਜਿਹੜੀ ਹੈ ਵਾਹਿਗੁਰੂ ਨੇ ਦਿੱਤੀ ਹੈ, ਜਿਹੜੇ ਮਹਾਰਾਜ ਜੀ ਦੇ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਅਸੀਂ ਬਚਨ ਜੀਵਨ ਮਨੋਰਥ ਦੇ ਬਾਰੇ ਪੜ੍ਹਦੇ ਹਾਂ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲਸਾਧ ਸੰਗਤ पद केवल नाम संजाम लाग पवजल तरण के जन्म वृथा जात रंग माया कै। ये वचन असी पढ़ते हाँ, ये देहुरी जेड़ी ये शरीर सानू प्राप्त होया है वाहिगुरु की प्राप्ति दे लई प्राप्त होया है। इस करके इस देही नू संभालना, इस देही नू पालना जेड़ा है वह जरूरी है। महाराज जी ने कहा है जे देही है शरीर है ते शरीर दे राही ही असी उस परमात्मा तक पहुँच सकते हाँ। ये 84 लाख जोना तो बाद मिली है देही, श्रोमणी देही है, ये श्रोमणी मनुखा शरीर है, सारिया जूना दे नालों ताई उत्तम किया है, श्रेष्ठ किया है। इस देही को सिमरे देव सो देही पज हर की सेव, पजो गोबिंद भूल मत जाह, मानस जन्म का यही ला, मनुखा जन्म का लाहा ता यही है। ताई ते कह दिता कि नानक सो प्रभ सिमरिए इस देही को पाल, ए देही नू पालना कर, सिमरन वास्ते प्रभु दे नाल जुड़न वास्ते प्रभु दी प्राप्ति दे वास्ते देही नू संभालना जरूरी है। ते ओदी संभाल वास्ते की चाहिदा है, दाल सीधा मांगू घीओ दाल चाहिदी है, सीधा नमक चाहिदा है, घीओ चाहिदा है। ये मुंडलियां लोड़ां दे विच भगत जी ने कहा। इस नू कोई इउं जान करके कि ये कई बार असी अपने मन दे विच सोचते हैं कि असी गुरुद्वारे आए हाँ, धार्मिक अस्थान ते आए हाँ, पुराणिक विचारां जां पुराणिक जिहड़े मत मतांत सन उन्हां मतां मतांतां ने माया दे त्याग दा बड़ा जोर दिता है। गुरु ग्रंथ साहिब जी महाराज जी दे विच भी इस दी वरतों करन दे उपर और इस दे जिहड़े माड़े पक्ष हन उन्होंने साढ़े सामने रख करके यदी पकड़ तो रहत रहन का बल सानू सिखाया है। लेकिन कदे भी गुरु ग्रंथ साहब जी की बाणी ने धन श्री गुरु अर्जन देव सच्चे पातशाह पहले पातशाह जी तो लै करके दसम पातशाह जी तक असी सतगुरां की बाणी पढ़ लीए, भगतां की बाणी पढ़ लीए ते विचार लईए, किधरे भी ऐसा नहीं है कि जिथे किते इस गल नूं छुटियाया होवे कि मनुखा देही जेड़ी है ये व्यर्थ है। इस वास्ते अन्न दा त्याग कीता जावे, अनाज दा त्याग कीता जावे। इस करके पहलों ही महाराज जी ने सानू समझा दिता कि देही नूं पालण वास्ते प्रभु दी प्राप्ति वास्ते ये गल्लां मन लैणियां जरूरी ने। इन्हां गल्लां नूं मन के चलांगे, जेड़ा बंदा जिस गल नूं मन के चलदा है उस गल नूं मनण दे नाल उहदा अगे हिरदा उहदा मन उहदा विवेक बुद्धि जिहड़ी है वह साफ हो जांदा है, स्पष्टवादी हो जांदा है। जितनी देर तक तो कोई भरम दे विचों नहीं निकलेगा, दुबधा दे विचों नहीं निकलेगा, उन्नी देर तक स्पष्ट तौर दे उपर सिद्धे तौर दे उपर धर्म दा राह दा पांधी बन करके वह धर्म दे राह ते चल के अपनी मंजिल नूं प्रभु परमात्मा नूं प्राप्त नहीं कर सकेगा। इस करके असी कहीए, कई बंदे कहण जी ये केड़ियां दाल रोटी दीआं गल्लां करन लग पए ने। नहीं प्यारिओ, ये भगतां ने गल्लां कीतीआं ने, इस गल नूं मनना जरूरी है। दाल रोटी जीवन की मुंडली लोड़ है, ये जीवन परमात्मा ने सानू बख्शिश किया है। तो तुसी ये रोज बचन पढ़ते हो, मानस कबीर मानस जन्म अमोल है होए ना बारंबार, ये अमोलक जन्म है, ये बार बार नहीं मिलता। ज्यों बन फल पाके भूए गिरे बहुर ना लाके डार, जिमें पक्के होए फल जेड़े ने ओ एक वार टाणी दे नालो टुट जाण ते दुबारा टाणी दे नाल जुड़दे नहीं। मनुखा जन्म एक वार मिलिया प्राप्त होया, दुबारा मिले ना मिले इस दी कोई गरंटी नहीं है, कोई गरंटी नहीं है। एक वार ये जीवन मिलिया है, फिर जीवन मिलना है नहीं मिलना है। इस करके ही महाराज ने कहा है इस पौड़ी ते जो नर चुके, जेड़ा इस पौड़ी तो चुक जाता है सवाए जाए दुख पाएगा वह फिर जन्म मरण के दुख दे विच प्यार रहिंदा है। इस करके 184 प्रमतियां दुलभ जन्म पायो, ए ਨਾਨਕ ਨਾਮ ਸੰਭਾਲ ਤੋਂ ਸੋ ਦਿਨ ਨੇੜਾ ਆਇਓ ਏ। ਮਹਾਰਾਜ ਕਹਿੰਦੇ ਨੇ ਉਹ ਦਿਨ ਨੇੜਾ ਹੈ, ਨੇੜੇ ਆ ਰਿਹਾ ਹੈ। ਇਹ ਜਿਹੜੀ 84 ਲੱਖ ਜੂਨੀ ਦੇ ਵਿੱਚੋਂ ਸ੍ਰੇਸ਼ਟ ਜੂਨੀ ਹੈ, ਸ੍ਰੇਸ਼ਟ ਮਨੁੱਖਾ ਜਨਮ ਹੈ, ਇਸ ਜਨਮ ਨੂੰ ਸੰਭਾਲਣਾ ਕਰ, ਇਹਦੀ ਕੀਮਤ ਨੂੰ ਸਮਝਣਾ ਕਰ। ਜਿੱਦਣ ਤੈਨੂੰ ਕੀਮਤ ਦਾ ਪਤਾ ਚੱਲ ਗਿਆ, ਉਦਣ ਤੂੰ ਫਿਰ ਦੁਨੀਆਂ ਦੇ ਅੰਦਰ ਇਹ ਫੈਲਾਏ ਹੋਏ ਭਰਮ ਜਾਲ ਜਿਹੜੇ ਨੇ ਉਹਨਾਂ ਨੂੰ ਛੱਡ ਦੇਵੇਂਗਾ, ਉਹਨਾਂ ਵਿੱਚੋਂ ਨਿਕਲ ਜਾਵੇਂਗਾ। ਇਹ ਜਿਹੜੇ ਬਚਨ ਕਬੀਰ ਸਾਹਿਬ ਜੀ ਦੇ ਵੀ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਇਸ ਦੇਹੀ ਦੀ ਪਾਲਣਾ ਵਾਸਤੇ ਕਹੇ ਗਏ ਹਨ, ਤੇ ਦੂਜੇ ਪਾਸੇ ਜਿਹੜੇ ਹਨ ਉਹ ਵੀ ਇਹ ਵੀ ਬਚਨ ਲਿਖੇ ਹੋਏ ਹਨ, ਛੋਟੇ ਅੰਨ ਕਰੇ ਪਾਖੰਡ, ਨਾ ਉਹ ਸੁਹਾਗਣ ਨਾ ਉਹ ਰੰਡ। ਇਹ ਕਿਹਦੇ ਵਾਸਤੇ ਨੇ? ਇਹਨਾਂ ਨੂੰ ਜਦੋਂ ਅਸੀਂ ਆਪਸ ਦੇ ਵਿੱਚ ਇਹਨਾਂ ਦਾ ਮੁਤਾਲਿਆ ਕਰਾਂਗੇ ਤੇ ਫਿਰ ਜ਼ਿੰਦਗੀ ਦੀ ਕੀਮਤ ਦਾ ਪਤਾ ਲੱਗੇਗਾ ਕਿ ਇਹ ਦੇਹੀ ਜਿਹੜੀ ਹੈ ਇਸ ਨੂੰ ਪਾਲਣ ਵਾਸਤੇ ਕਿਹਾ ਹੈ, ਨਾ ਕਿ ਭੁੱਖੇ ਰਹਿ ਕਰਕੇ ਅੰਨ ਨਾ ਖਾਹੇ। ਦੇਹੀ ਦੁੱਖ ਦੀਜੇ ਵਾਲੀ ਗੱਲ ਜਿਹੜੀ ਹੈ, ਅੰਨ ਨਾ ਖਰਕੇ, ਤਿਆਗ ਕਰਕੇ, ਛੱਡ ਕਰਕੇ, ਦੇਹੀ ਨੂੰ ਦੁੱਖ ਦੇ ਕਰਕੇ, ਭੁੱਖਿਆਂ ਰਹਿ ਕਰਕੇ, ਜਾਂ ਸਰੀਰ ਨੂੰ ਤਪਾ ਕਰਕੇ, ਕਸ਼ਟ ਦੇ ਕਰਕੇ ਅਸੀਂ ਕੀ ਖੱਟ ਲਵਾਂਗੇ? ਮਹਾਰਾਜ ਦੀ ਬਾਣੀ ਦਾ ਇਹ ਰਸਤਾ ਨਹੀਂ ਹੈ। ਇੱਕ ਇਹ ਰਸਤਾ ਹੈ, ਨਾਨਕ ਸਤਿਗੁਰ ਭੇਟੇ ਹੈ ਪੂਰੀ ਹੋਵੇ ਜੁਗਤ, ਹੱਸਦਿਆਂ ਖਿਲੰਦਿਆਂ ਪਹਿਨੰਦਿਆਂ ਵਿੱਚੇ ਹੋਵੇ ਮੁਕਤ। ਸਤਿਗੁਰੂ ਨੂੰ ਜਦੋਂ ਮਿਲਾਂਗੇ ਤਦੋਂ ਸਮਝ ਆਵੇਗੀ ਕਿ ਰਸਤਾ ਜਿਹੜਾ ਹੈ ਇਹ ਵਾਹਿਗੁਰੂ ਦਾ ਰਾਹ, ਪਰਮਾਤਮਾ ਦੀ ਪ੍ਰਾਪਤੀ ਦਾ। ਜ਼ਿੰਦਗੀ ਜਿਹੜੀ ਮਿਲੀ ਹੈ ਇਸ ਜ਼ਿੰਦਗੀ ਨੂੰ ਜਿਉਂਦਿਆਂ ਹੋਇਆਂ, ਹੱਸਦਿਆਂ ਖੇਡਦਿਆਂ ਪਹਿਨਦਿਆਂ, ਸੁੰਦਰ ਬਸਤਰ ਕੱਪੜੇ ਆਦਿਕ, ਚੰਗਾ ਭੋਜਨ ਆਦਿਕ, ਪ੍ਰਸ਼ਾਦ ਖਾਂਦਿਆਂ ਛਕਦਿਆਂ, ਜੋ ਮਾਲਕ ਨੇ ਦਿੱਤਾ ਹੈ, ਜੋ ਬਖਸ਼ਿਸ਼ ਕੀਤਾ ਹੈ, ਉਹਦੇ ਵਿੱਚ ਰਹਿ ਕਰਕੇ ਸਤਿਗੁਰੂ ਨੂੰ ਮਿਲ ਕਰਕੇ ਸਤਿਗੁਰੂ ਦੀ ਦੱਸੀ ਜੁਗਤ ਦੇ ਅਨੁਸਾਰ ਆਸ਼ਾ ਮਾਹੇ ਨਿਰਾਸ਼ ਵਲਾਏ ਦੇ ਹੁਕਮਾਂ ਦੇ ਉੱਪਰ ਪਹਿਰਾ ਦਿੰਦਿਆਂ ਹੋਇਆਂ ਪਰਮਾਤਮਾ ਨੂੰ ਮਿਲਣਾ ਹੈ, ਪ੍ਰਭੂ ਨੂੰ ਪ੍ਰਾਪਤ ਕਰਨਾ ਹੈ। ਇਸ ਕਰਕੇ ਅੰਨ ਵਾਸਤੇ, ਭੋਜਨ ਵਾਸਤੇ ਜਾਂ ਲੋੜੀਂਦੀਆਂ ਵਸਤੂਆਂ ਵਾਸਤੇ ਇਹਨਾਂ ਨੂੰ ਛੁਟਿਆਉਣਾ ਨਹੀਂ, ਬਲਕਿ ਸਗੋਂ ਭਗਤ ਜੀ ਨੇ ਸਾਨੂੰ ਰਸਤਾ ਦੱਸਿਆ ਹੈ ਕਿ ਵਾਹਿਗੁਰੂ ਦੇ ਕੋਲੋਂ ਮੰਗੋ। ਆਮ ਤੌਰ 'ਤੇ ਇਹਨਾਂ ਵਸਤੂਆਂ ਦੇ ਵਾਸਤੇ ਅਸੀਂ ਕੀ ਕਰਦੇ ਹਾਂ, ਕੋਈ ਕਿਸੇ ਨੂੰ ਅੰਨਦਾਤਾ ਮੰਨ ਬੈਠਦਾ ਹੈ, ਕੋਈ ਕਿਸੇ ਨੂੰ ਅੰਨਦਾਤਾ ਮੰਨ ਬੈਠਦਾ ਹੈ, ਧਨਦਾਤਾ ਕੋਈ ਕਹਿੰਦਾ ਹੈ, ਧਨ ਦਾ ਦੇਵਤਾ ਵੱਖਰਾ ਹੈ, ਅੰਨ ਦਾ ਦੇਵਤਾ ਵੱਖਰਾ ਹੈ, ਜਾਂ ਇਸ ਪਦਾਰਥ ਦਾ ਦੇਵਤਾ ਵੱਖਰਾ ਹੈ, ਇਸ ਪਦਾਰਥ ਦਾ ਵੱਖਰਾ ਹੈ। ਨਹੀਂ, ਮਾਲਕ ਨੇ ਸਾਡੇ ਸਾਰੇ ਇਹ ਭਰਮ ਜਿਹੜੇ ਨੇ ਉਹ ਮਿਟਾ ਦਿੱਤੇ, ਦੂਰ ਕਰ ਦਿੱਤੇ, ਕਹਿ ਦਿੱਤਾ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ। ਦਾਤਾ ਦੇਣ ਵਾਲਾ ਵਾਹਿਗੁਰੂ ਕੇਵਲ ਇੱਕ ਹੈ ਜਿਹੜਾ ਸਾਰਿਆਂ ਨੂੰ ਦਿੰਦਾ ਹੈ। ਸਾਰਿਆਂ ਦਾ ਮਤਲਬ ਹੈ ਸਾਰੇ ਹੀ, ਇਹ ਨਹੀਂ ਕਿ ਕਿਸੇ ਸਿੱਖ ਨੂੰ ਦਾਤਾ ਦਿੰਦਾ ਹੈ ਅਤੇ ਹਿੰਦੂ ਨੂੰ ਕੋਈ ਵੱਖਰਾ ਦਿੰਦਾ ਹੈ, ਜਾਂ ਮੁਸਲਮਾਨ ਭਰਾ ਨੂੰ ਕੋਈ ਵੱਖਰਾ ਦਿੰਦਾ ਹੈ, ਜਾਂ ਈਸਾਈ ਭਰਾ ਨੂੰ ਕੋਈ ਵੱਖਰਾ ਦਾਤਾ ਦਿੰਦਾ ਹੈ। ਨਹੀਂ, ਇੱਕ ਓਅੰਕਾਰ ਇੱਕੋ ਹੀ ਦਾਤਾ ਹੈ। ਮਾਲਕ ਨੇ ਕਹਿ ਦਿੱਤਾ ਦੱਦਾ ਦਾਤਾ ਏਕ ਹੈ, ਇੱਕੋ ਦਾਤਾ ਹੈ। ਅਤੇ ਉਹਦੇ ਅੱਗੇ ਫਿਰ ਅਰਦਾਸ ਕਰਨੀ ਵੀ ਦੱਸ ਦਿੱਤੀ ਕਿ ਉਹਦੇ ਅੱਗੇ ਅਰਦਾਸ ਕਰੋ, ਉਹਦੇ ਅੱਗੇ ਉਹਦੇ ਕੋਲੋਂ ਮੰਗੋ ਜਿਹੜਾ ਦਾਤਾ ਹੈ, ਜਿਹੜਾ ਦੇਣ ਵਾਲਾ ਹੈ। ਜੇ ਮਹਾਰਾਜ ਨੇ ਕਹਿ ਦਿੱਤਾ ਦੈਨ ਹਾਰ ਪ੍ਰਭ ਛੋੜ ਕੇ ਲਾਗੇ ਆਨ ਸੁਆਏ, ਨਾਨਕ ਕਹੂ ਨਾ ਸੀਜਈ ਬਿਨ ਨਾਮੈ ਪਤ ਜਾਏ। ਸੁਚੇਤ ਵੀ ਕਰ ਦਿੱਤਾ ਕਿ ਦੇਣ ਹਾਰ ਨੂੰ ਛੱਡ ਕੇ ਜਿਹੜਾ ਹੋਰ ਕਿਸੇ ਕੋਲੋਂ ਮੰਗਦਾ ਹੈ ਉਹ ਸਮਝੋ ਆਪਣੀ ਪਤ ਗਵਾ ਬੈਠਦਾ ਹੈ। ਇਸ ਕਰਕੇ ਇੱਕੋ ਹੀ ਦਾਤੇ ਦੇ ਕੋਲੋਂ ਮੰਗਣਾ, ਇੱਕੋ ਮਾਲਕ ਦੇ ਚਰਨੀ ਲੱਗਣਾ, ਤੇ ਮਨ ਦੇ ਵਿੱਚ ਇਹ ਵਸਾ ਲੈਣਾ ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ ਇੱਕੋ ਹੈ, ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ ਇੱਕੋ ਹੈ, ਸਾਹਿਬ ਮੇਰਾ। ਸਾਹਿਬ ਮੇਰਾ ਇੱਕੋ ਹੈ, ਸਾਹਿਬ ਮੇਰਾ ਇੱਕੋ ਹੈ। एको है पाई एको है, एको है पाई एको है। उदे अगे फिर अरदास करनी है, तुम दाते ठाकुर प्रतपालक, हे मेरे मालक जी तुसी दाता देन वाले साढ़े दाते हो, साढ़े स्वामी हो, साड़ी पालना करन वाले हो, नायक खसम हमारे साढ़े सिर दे साई हो, नायक हो। निमख निमख तुम ही प्रतपालो, हम बारिक तुमरे तारे, नमेश नमेश मात्र भी तुसी साड़ी पालना करदे हो। निमख दा मतलब है नमेश, अख चमकण जिन्ना समा जिहड़ा हुंदा है ना, समय की इकाई है नमेश निमख पंजाबी दे विच। इतना समा भी तुसी अवेसले नहीं हुंदे ते साड़ी पालना करते हो। निमख निमख तुम ही प्रतपालो, हम बारिक तुमरे धारे, असी ते तुहाडे पैदा किते होए बच्चे हाँ। जिहवा एक कवन गुण कहिए, तुहाडे अनेकां गुण ते साड़ी जबान एक, तुहाडे केड़े केड़े गुणा दा असी वख्यान करिए। जिहवा एक कवन गुण कहिए, बेशुमार बेअंत स्वामी तेरो अंत ना कि नहीं लहीए, तुहाडा अंत ते किसे तरह दे नाल भी नहीं लिया जा सकता। उस मालक दे कोलो मंगना, लोड़ां नू मन के सानू चाहीदियां ने। ये नहीं किया महाराज ने, मंगण तो मना नहीं किया। हाँ, परमार्थिक दा पंध जिहड़ा है उहदे विच वाहगुरु दे नाम दी दात नू, प्रभु दे नाम नू श्रोमणी लिखिया है। प्रभु दी प्राप्ति दे वास्ते उसका नाम जपना, उसका सिमरन करना, ये सब तो श्रोमणी है। पर नाम सिमरन वास्ते, शरीर नू चलाउण वास्ते उपयोगी वस्तुआं चाहीदियां ने। दाल सीधा मांगू घीओ, हमरा खुशी करे नित जियो, पनिया शादन निका, पनिया भी चाहीदी है, जुत्ती भी चाहीदी है पैरी। मैं तेरे दर गुरुद्वारे आना है, तेरे दर ते आना है, हे वाहिगुरु तेरी संगत दे विच, तेरे प्रभु दे प्यारियां दी संगत दे विच बैठना है। तो उस धर्मशाल दे विच जाण वास्ते, चलण वास्ते, एक तो दूजी थां ते जाण वास्ते जुत्ती भी चाहीदी है, शादन निका वधिया जिहड़ा है वस्त्र भी चाहीदा है, अनाज मांगू सत सिक्का ते वधिया अन्न भी चाहीदा है, बिना मिलावट वाला। अजकल मिलावटां ते पता नहीं की कुछ चल रहा है। वधिया सत सिक्का दा मतलब है जिन्नू सत वारी वाह के किसान ने बीजिया होवे, ओ वधिया अनाज। अनाज मांगू सत सिक्का, गऊ भैंस मांगू लवेरी, गां मझ भी चाहीदी है, वह भी लवेरी चाहीदी है, दुध देण वाली चाहीदी है, एक ताजन तुरी चंगेरी, आउन जान वास्ते साधन भी चाहिदा है। देखो इस शब्द विच सारियां मुंडलियां गल्लां दा जिक्र कर दिता। आउन जान दा साधन तुरी चंगेरी, घोड़ी भी चाहीदी है, चंगी घोड़ी चाहीदी है, चंगा साधन चाहीदा है। ओ ना होवे राह दे विच जांदियां होयां राह दे विच ही जिहड़ा साधन है खराब हो जावे, कार च अजकल दे समय दे हिसाब ने कंपेयर करिए ते सानू गड्डी भी चाहीदी है, स्कूटर भी चाहीदा है, कार भी चाहीदी है, जिहदे नाल एक तों दूजी थां ते जावांगे आवांगे। ते कित्थों मिलेगा इक ताजन तुरी चंगेरी? फिर परिवारिक जीवन दे विच, गृहस्थी जीवन जीवन दे लई एक चंगा साथी चाहिदा है। घर की गीहन चंगी, जन धन्ना लेवे मंगी, गीहन चाहीदी है, ग्रहणी चाहीदी है। केड़ी ग्रहणी चाहीदी है? चंगी। चंगी दा मतलब चंगे सुभाव वाली, मिठ बोलड़ी, प्यार वाली। ए ना होवे मैं काम ते जावां ते मेरे मालक आउंदियां नूं गुआंढियां दे नाल आडा लाया होवे, कदी किसे दे नाल बोल बुलारा, कदी किसे दे नाल। चंगी घर वाली चाहीदी है, साथी जीवन साथी चंगा चाहिदा है। घर की गीहन चंगी, जन धन्ना लेवे मंगी, ये वाहिगुरु दे कोलो मंगियां ने, पालनहार प्रभु दे कोलो मंगिया है। ते इन्हां वास्ते की चाहिदा है? धन चाहिदा है। ते धन कित्थों आवेगा? किरत करांगे। ते जदों आ जाओ फिर उसे गल दे उपर जिहड़ा धन गुरु नानक देव महाराज जी दा त्रै सूत्री सिद्धांत है, किरत करो, नाम जपो, वंड छको। किरत करांगे दसां नौहां दी, धर्म दी, ईमान दी, उहदे तो धन आवेगा, उस धन दे नाल अपनी जीवन जिहड़ा है वह चलेगा, जीवन दे लई उपयोगी वस्तुआं उस धन तो आउणगियां। ਇਸ ਕਰਕੇ ਧਨ ਜ਼ਰੂਰੀ ਹੈ। ਧਨ ਨੂੰ ਨਕਾਰਿਆ ਨਹੀਂ ਗਿਆ, ਹਾਂ ਇਹਦੀ ਪਕੜ ਜ਼ਰੂਰੀ ਨਹੀਂ ਹੈ। ਇਹਦੀ ਵਧੀ ਹੋਈ ਸੀਮਾ ਤੋਂ ਉੱਪਰ ਜਿਹੜੀ ਲਾਲਸਾ ਹੈ, ਜਦੋਂ ਲਾਲਚ ਤੇ ਲੋਭ ਰੂਪ ਹੋ ਜਾਂਦਾ ਹੈ, ਉਹ ਜਿਹੜਾ ਹੈ ਲੋਭ ਰੂਪੀ ਕੁੱਤਾ ਜਿਹਨੂੰ ਹਲਕ ਜਾਂਦਾ ਹੈ, ਮਹਾਰਾਜ ਨੇ ਸਾਵਧਾਨ ਕੀਤਾ ਕਿ ਉਹਦਾ ਜੀਵਨ ਬਰਬਾਦ ਹੋ ਜਾਂਦਾ ਹੈ। ਪਰ ਧਨ ਤੋਂ ਬਿਨਾਂ, ਇਹ ਗ੍ਰਹਿ ਸ਼ੋਭਾ ਤੋਂ ਬਿਨਾਂ ਕੋਈ ਵੀ ਘਰ, ਕੋਈ ਵੀ ਪਰਿਵਾਰ, ਸੰਸਾਰ ਜਿਹੜਾ ਹੈ ਨਹੀਂ ਚੱਲਦਾ। ਤਾਂ ਸਤਿਗੁਰੂ ਜੀ ਦੀ ਬਾਣੀ ਨੇ ਸਾਨੂੰ ਇਸ ਕਰਕੇ ਇਸ ਧਨ ਦੀ ਮਹੱਤਤਾ ਤੋਂ ਜਾਣੂ ਕਰਾ ਕਰਕੇ ਇਸ ਦੇ ਲਈ ਵਾਹਿਗੁਰੂ ਦੇ ਅੱਗੇ ਅਰਦਾਸ ਕਰਨ ਤੇ ਕਿਰਤ ਕਰਨ ਦਾ, ਜਿਹੜਾ ਇਸ ਨੂੰ ਪੈਦਾ ਕਰਨ ਦਾ ਰਸਤਾ ਵੀ ਜਿਹੜਾ ਹੈ, ਧਰਮ ਦੀ ਕਮਾਈ ਦਾ ਜਿਹੜਾ ਹੈ ਉਹ ਦੱਸ ਦਿੱਤਾ ਹੈ, ਕਿਰਤ ਕਰਨ ਦਾ ਰਸਤਾ ਜਿਹੜਾ ਹੈ ਸਮਝਾ ਦਿੱਤਾ ਹੈ। ਤੋ ਧਰਮ ਤੇ ਧੰਦਾ ਜਿਹੜਾ ਹੈ, ਜੇ ਇਸ ਨੂੰ ਅਸੀਂ ਵੱਖ ਕਰਕੇ ਚੱਲਾਂਗੇ ਤੇ ਗੁਰੂ ਦੇ ਨਿਯਮ ਨੂੰ ਸਮਝ ਨਹੀਂ ਸਕਾਂਗੇ। ਦੁਰਗਾਦਾਸ ਪੰਡਿਤ ਜਦੋਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਇੱਕ ਵਾਰ ਮਿਲਿਆ ਨਾ, ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਨਹੀਂ ਸਨ ਹੋਏ, ਤੇ ਪੁਰਾਤਨ ਜਿਹੜੇ ਮਤ ਮਤਾਂਤ ਸਨ ਉਹਨਾਂ ਦੇ ਅਨੁਸਾਰ ਇਹ ਮੰਨਿਆ ਜਾਂਦਾ ਸੀ ਕਿ ਧੰਦਾ ਤੇ ਧਰਮ ਇਕੱਠੇ ਨਹੀਂ ਹੋ ਸਕਦੇ, ਜਾਂ ਤੇ ਬੰਦਾ ਧੰਦਾ ਕਰੇ ਤੇ ਜਾਂ ਧਰਮ ਕਮਾਵੇ। ਇਹੀ ਕਾਰਨ ਸੀ ਕਿ ਧਰਮ ਕਮਾਉਣ ਵਾਸਤੇ ਜੰਗਲਾਂ ਨੂੰ ਚਲੇ ਗਏ, ਘਰ ਬਾਰ ਛੱਡ ਕਰਕੇ, ਤਿਆਗ ਕਰਕੇ, ਨਾ ਇੱਧਰ ਦੇ ਨਏ ਨਾ ਉੱਧਰ ਦੇ ਰਹੇ, ਧਰਮ ਨਾ ਕਮਾ ਸਕੇ। ਧਰਮ ਦੇ ਜਿਹੜੇ ਗੁਣ ਸਨ ਉਹਨਾਂ ਨੂੰ ਜੀਵਨ ਦੇ ਵਿੱਚ ਨਾ ਵਸਾ ਸਕੇ। ਗ੍ਰਸਤ ਦੇ ਵਿੱਚ ਰਹਿੰਦਿਆਂ ਹੋਇਆਂ ਧਰਮ ਦੀ ਕਮਾਈ ਕਰਨ ਦਾ ਜਿਹੜਾ ਹੈ ਰਸਤਾ ਗੁਰੂ ਸਾਹਿਬ ਜੀ ਨੇ ਦੱਸਿਆ ਹੈ। ਉਸ ਪੰਡਿਤ ਨੇ ਮਨ ਦੇ ਵਿੱਚ ਵਿਚਾਰ ਕੀਤੀ, ਜਦੋਂ ਗੁਰੂ ਸਾਹਿਬ ਦੁਬਾਰਾ ਉਸ ਨੂੰ ਮਿਲੇ, ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਗਏ ਸਨ, ਉਹਨਾਂ ਦੇ ਪਦ ਚਿੰਨ੍ਹਾਂ ਨੂੰ ਦੇਖ ਕਰਕੇ, ਜੋਤਿਸ਼ ਵਿੱਦਿਆ ਲਾ ਕਰਕੇ ਉਸਨੇ ਕਿਹਾ ਸੀ ਕਿ ਇਹ ਕਿਸੇ ਸਮੇਂ ਜਿਹੜੇ ਨੇ ਇਹ ਛਤਰਪਤੀ ਰਾਜੇ ਹੋਣਗੇ ਜਾਂ ਵੱਡੇ ਮਨਸਬ ਵਾਲੇ ਵੱਡੇ ਅਹੁਦੇ ਦੇ ਉੱਪਰ ਇਹ ਬਿਰਾਜਣਗੇ। ਖੈਰ ਮੈਂ ਕੋਈ ਇਹ ਵਕਾਲਤ ਜੋਤਿਸ਼ ਦੀ ਨਹੀਂ ਕਰ ਰਿਹਾ, ਇਹ ਸਾਖੀ ਹੈ, ਗੁਰੂ ਘਰ ਦਾ ਇਤਿਹਾਸ ਹੈ। ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਆਏ ਉਸਦੇ ਪਿੰਡ, ਤਾਂ ਉਸ ਨੂੰ ਪਤਾ ਲੱਗਾ ਜਿੱਥੇ ਬਿਰਾਜੇ ਹੋਏ ਸਨ। ਉਹਨੇ ਪੁੱਛਿਆ ਕਿ ਕੌਣ ਨੇ, ਦੱਸਿਆ ਕਿ ਧੰਨ ਗੁਰੂ ਅਮਰਦਾਸ ਸੱਚੀ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੱਦੀ ਦੇ ਮਾਲਕ ਨੇ ਤੀਸਰੇ ਥਾਂ ਦੇ ਉੱਪਰ। ਬੜਾ ਪ੍ਰਸੰਨ ਹੋਇਆ, ਯਾਦ ਆਇਆ ਕਿ ਮੈਂ ਇੱਕ ਵਾਰ ਮਿਲਿਆ ਸੀ ਤੇ ਇਹ ਬਚਨ ਕਹੇ ਸਨ, ਤੇ ਉਦੋਂ ਉਹਨਾਂ ਨੇ ਮੈਂ ਕਿਹਾ ਸੀ ਕਿ ਜਦੋਂ ਤੁਸੀਂ ਉਸ ਪਦਵੀ ਤੇ ਪਹੁੰਚੋਗੇ ਉਸ ਵਕਤ ਮੈਂ ਆਪਣੇ ਮਨ ਭਾਨ ਦੀ ਵਸਤ ਜਿਹੜੀ ਹੈ ਉਹ ਤੁਹਾਡੇ ਕੋਲੋਂ ਮੰਗਾਂਗਾ, ਜਾਚਨਾ ਕਰਾਂਗਾ। ਪਰ ਰਾਹ ਦੇ ਵਿੱਚ ਆਉਂਦਿਆਂ ਆਉਂਦਿਆਂ ਮਨ ਦੇ ਵਿੱਚ ਸੋਚਦਾ ਹੈ, ਵਿਚਾਰਦਾ ਹੈ, ਜੇ ਧਨ ਮੰਗ ਲਿਆ ਤੇ ਧਰਮ ਤੋਂ ਹੀਣਾ ਰਹਿ ਜਾਵਾਂਗਾ, ਨਾਮ ਨਹੀਂ ਮਿਲੇਗਾ, ਜੇ ਨਾਮ ਮੰਗ ਲਿਆ ਤੇ ਧਰਮ ਦੀ ਕਮਾਈ ਨਹੀਂ ਕਰ ਸਕਾਂਗਾ। ਮਨ ਚ ਸੋਚਦਾ ਆਉਂਦਾ ਤੇ ਸਾਹਮਣੇ ਵੀ ਆ ਗਿਆ ਗੁਰੂ ਮਹਾਰਾਜ ਜੀ ਦੇ, ਸਤਿਗੁਰੂ ਨੇ ਦੇਖਿਆ ਮਨ ਦੀ ਬੁੱਝ ਲਈ, ਸਤਿਗੁਰੂ ਦਿਲਾਂ ਦੀਆਂ ਜਾਣਨ ਵਾਲੇ ਨੇ। ਉਸ ਨੂੰ ਕਿਹਾ ਕਿ ਮੰਗ, ਤੂੰ ਕੀ ਮੰਗਣਾ ਹੈ, ਕੀ ਤੇਰੀ ਇੱਛਾ ਹੈ। ਫਿਰ ਉਹਨੇ ਆਪਣੇ ਮਨ ਦੀ ਜਿਹੜੀ ਹੈ ਉਹ ਰੱਖੀ ਕਿ ਜੋ ਧਨ ਦੇਹ ਨਾਮ ਦੇਹ ਨਾ ਜਨ ਕੋ, ਧਨ ਬਿਨਾਂ ਜਨ ਜਗ ਨਾ ਸੁਹਾਵੈ, ਧਨ ਤੋਂ ਬਿਨਾਂ ਸ਼ੋਭਾ ਨਹੀਂ ਹੈ। ਇਹ ਜੋ ਕੁਝ ਅਸੀਂ ਵਧੀਆ ਵਸਤਰ ਪਹਿਨਦੇ ਹਾਂ, ਖਾਂਦੇ ਹਾਂ, ਵਧੀਆ ਗੱਡੀਆਂ ਮੋਟਰਾਂ ਕਾਰਾਂ ਤੇ, ਇਹਦੇ ਸੁੰਦਰ ਆਲੀਸ਼ਾਨ ਅਸਥਾਨਾਂ ਤੇ, ਗੁਰੂ ਅਸਥਾਨਾਂ ਤੇ, ਇਹ ਧਰਮ ਅਸਥਾਨ, ਇਹ ਗੁਰਦੁਆਰੇ, ਇਹ ਇਮਾਰਤਾਂ, ਇਹ ਸੁੰਦਰ ਸੁੰਦਰ ਸਰਾਵਾਂ ਸੰਗਤਾਂ ਦੇ ਵਾਸਤੇ ਡਿਸਪੈਂਸਰੀਆਂ, ਇਹ ਗੁਰੂ ਘਰ ਦੇ ਜਿਤਨੇ ਵੀ ਬੱਚਿਆਂ ਦੇ ਪੜ੍ਹਨ ਵਾਸਤੇ ਸਕੂਲ, ਕਾਰ ਸੇਵਾ ਵਾਲੇ ਮਹਾਂਪੁਰਖ ਬਾਬੇ, ਇਹ ਸੰਤ ਮਹਾਂਪੁਰਖ ਜਿਹੜੀਆਂ ਸੇਵਾਵਾਂ ਕਰ ਰਹੇ ਨੇ, ਇਹ ਸਮਾਜਿਕ ਕਾਰਜਕਰਤਾ ਸੇਵਾਵਾਂ ਕਰ ਰਹੇ ਨੇ, ਗੁਰੂ ਘਰ ਦੀਆਂ ਇੰਨੀਆਂ ਸੇਵਾਵਾਂ ਜਿਹੜੀਆਂ ਨਿਸ਼ਕਾਮ ਭਾਵਨਾ ਦੇ ਨਾਲ ਲੋੜਵੰਦਾਂ ਦੇ ਲਈ, ਗਰੀਬਾਂ ਦੇ ਲਈ, ਗੁਰਬਿਆਂ ਦੇ ਲਈ, ਆ ਕਿੰਨਾ ਧਨ ਅੰਨ ਅਨਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਲੰਗਰਾਂ ਦੇ ਵਿੱਚੋਂ ਉਹਨਾਂ ਲੋਕਾਂ ਦੇ ਲਈ ਜਾਂਦਾ ਰਿਹਾ ਜਿਹੜੇ ਲੋਕ ਕਿਸੇ ਵੇਲੇ ਹੜ੍ਹ ਪੀੜਿਤ ਸਨ ਜਾਂ ਕਿਸੇ ਕੁਦਰਤੀ ਕਰੋਪੀ ਮੁਸੀਬਤ ਦੇ ਵਿੱਚ ਫਸ ਗਏ, ਗੁਰੂ ਦੇ ਘਰ ਦੇ ਵਿੱਚੋਂ ਇਹ ਜਾਂਦਾ ਰਿਹਾ। ਕਿੱਦਾਂ ਜਾਂਦਾ ਰਿਹਾ? ਇਹ ਤੁਹਾਡੇ ਦਸਵੰਧ, ਤੁਹਾਡੀ ਮਾਇਆ ਗੁਰੂ ਕੀ ਗੋਲਕ ਵਿੱਚ ਆਈ, ਉਸ ਮਾਇਆ ਦੇ ਨਾਲ, ਉਸ ਗੁਰੂ ਦੀ ਗੋਲਕ ਦੇ ਨਾਲ, ਉਹ ਗੁਰੂ ਦੇ ਖਜ਼ਾਨੇ ਦੇ ਨਾਲ, ਉਹਨਾਂ ਲੋੜਵੰਦਾਂ, ਉਹਨਾਂ ਗਰੀਬਾਂ ਗੁਰਬਿਆਂ ਦੇ ਵਾਸਤੇ ਕਿੰਨੀਆਂ ਸੇਵਾਵਾਂ ਜਿਹੜੀਆਂ ਨੇ ਚੱਲ ਰਹੀਆਂ ਨੇ। ਕਿ ਜੇ ਅਸੀਂ ਕਹੀਏ ਕਿ ਜੇ ਧਨ ਨਾ ਹੋਵੇ ਮਾਇਆ ਨੂੰ ਤਿਆਗ ਦਈਏ ਤਾਂ ਫਿਰ ਗੁਰੂ ਪਿਆਰਿਓ ਇਹ ਕਿੱਥੋਂ ਆਉਣ, ਇਹ ਕਿਵੇਂ ਚੱਲਣ? ਇਹ ਫ੍ਰੀ ਡਿਸਪੈਂਸਰੀਆਂ ਰੋਜ਼ਾਨਾ ਕਿਤਨੇ ਗੁਰਦੁਆਰੇ ਹਨ ਜਿੱਥੇ ਰੋਜ਼ਮਰਾ ਲੋੜਵੰਦਾਂ ਨੂੰ ਦਵਾਈ ਦਿੱਤੀ ਜਾਂਦੀ ਹੈ? ਇਹ ਸਭ ਇਸੇ ਕਰਕੇ ਹੀ ਹੈ। ਮਹਾਰਾਜ ਜੀ ਦੇ ਸਨਮੁਖ ਜਦੋਂ ਇਹ ਪੜ੍ਹਦਿਆਂ ਕਹਿੰਦੇ ਨੇ ਜੇ ਧਨ ਦੇ ਦਿੱਤਾ, ਧਨ ਨਾ ਦਿੱਤਾ, ਮੰਗਿਆ ਨਾ ਮਿਲਿਆ, ਨਾਮ ਮੰਗ ਲਿਆ ਤੇ ਧਨ ਤੋਂ ਬਿਨਾਂ ਕਾਹਦੀ ਸ਼ੋਭਾ ਹੈ। ਜੋ ਨਾਮ ਦੇਹੇ ਧਨ ਦੇਹੇ ਨਾ ਜਨ ਕੋ, ਧਨ ਬਿਨਾਂ ਜਨ ਜਗ ਨਾ ਸੁਹਾਵੇ। ਜੋ ਧਨ ਦੇਹੇ ਨਾਮ ਦੇਹੇ ਨਾ ਜਨ ਕੋ, ਨਾਮ ਬਿਨਾਂ ਜਨ ਜੰਮਪੁਰ ਜਾਵੇ। ਜੇ ਨਾਮ ਨਾ ਦਿੱਤਾ ਤੇ ਧਨ ਇਕੱਲਾ ਮਿਲ ਗਿਆ ਤੇ ਤਾਂ ਵੀ ਜਨ ਜਿਹੜਾ ਹੈ ਉਹ ਜਮਾਂ ਦਾ ਭਾਗੀ ਬਣਦਾ ਹੈ। ਇਹ ਗੁਰੂ ਦਾ ਜਿਹੜਾ ਰਸਤਾ ਇਹ ਹੈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਲਿਖਿਆ, ਤੌਕੇ ਕਹੀ ਬਣੀ ਨਹੀਂ ਆਵੇ, ਜਿਉਂ ਭਾਵੇ ਤਿਉਂ ਕਾਰ ਚਲਾਵੇ, ਅਮਰਦਾਸ ਤੇ ਜੋ ਕੇ ਨੰਦਨ ਦੋਨੋਂ ਨਿਰਮਲ ਪੰਥ ਚਲਾਏ। ਗੁਰੂ ਮਹਾਰਾਜ ਨੇ ਉਸ ਤੇ ਪ੍ਰਸੰਨ ਹੋ ਕਰਕੇ ਕਹੇ ਬਚਨ ਕਿ ਪੰਡਿਤ ਜੀ ਦੋਨੋਂ ਹੀ ਚੀਜ਼ਾਂ ਮਿਲਣਗੀਆਂ। ਗੁਰੂ ਨਾਨਕ ਦੇ ਘਰ ਦੇ ਵਿੱਚ ਧਨ ਵੀ ਹੈ ਤੇ ਪ੍ਰਭੂ ਦਾ ਨਾਮ ਧਨ ਵੀ ਹੈ, ਨਾਮ ਵੀ ਹੈ। ਬਸ ਸਮਝਣ ਦੀ ਲੋੜ ਹੈ ਗੁਰੂ ਦੀ ਜੁਗਤ ਨੂੰ, ਸ਼ਬਦ ਨੂੰ ਵਿਚਾਰਨ ਦੀ ਲੋੜ ਹੈ। ਸਭ ਕੁਝ ਮਿਲਦਾ ਹੈ, ਨਾਮ ਵੀ ਮਿਲਦਾ ਹੈ, ਧਨ ਵੀ ਮਿਲਦਾ ਹੈ। ਜੇ ਗੁਰੂ ਦੇ ਸ਼ਬਦ ਨੂੰ ਸਮਝ ਲਵੇ, ਵਿਚਾਰ ਲਵੇ ਤਾਂ ਫਿਰ ਸਭ ਕੁਝ ਮਿਲਦਾ ਹੈ, ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਭਗਤ ਕਬੀਰ ਜੀ ਨੇ ਜਿਹੜਾ ਅੱਜ ਦਾ ਸ਼ਬਦ ਹੈ ਇਹਦੇ ਵਿੱਚ ਇਹ ਜ਼ਿਕਰ ਕੀਤਾ ਹੈ, ਧਨ ਸੁਹਾਗਣ ਮਹਾਪਵੀਤ, ਇਹ ਮਾਇਆ ਪਵਿੱਤਰ ਹੈ। ਜਿਹਨੇ ਗੁਰੂ ਦੇ ਚਰਨਾਂ ਦੇ ਨਾਲ ਮਨ ਜੋੜ ਲਿਆ, ਗੁਰੂ ਵਾਲਾ ਬਣ ਕੇ ਆ ਨਾ, ਜਿਹੜੇ ਮਾਇਆ ਦੇ ਸੁਭਾਅ ਨੂੰ ਸਮਝ ਗਿਆ, ਜੁਗਤ ਨੂੰ ਸਮਝ ਲਿਆ ਕਿ ਇੱਦਾਂ ਇਸ ਜੁਗਤੀ ਦੇ ਨਾਲ ਆਸ਼ਾਵਾਂ ਦੇ ਵਿੱਚ ਨਿਰਾਸ਼ ਬੁਲਾਉਂਦੇ ਹੋਏ ਆਪਣੀ ਜ਼ਿੰਦਗੀ ਨੂੰ ਜੂਣਾ ਹੈ, ਪਕੜ ਤੋਂ ਉੱਚੇ ਰਹਿਣਾ ਹੈ, ਮਨ ਦੇ ਨਾਲ ਇਹਨੂੰ ਜੁੜਨ ਨਹੀਂ ਦੇਣਾ। ਇਹ ਮਾਇਆ ਨੂੰ, ਧਨ ਨੂੰ, ਮਾਇਆ ਨੂੰ ਮਨ ਤੋਂ ਹਟਾ ਕਰਕੇ ਕੇਵਲ ਵਰਤੋਂ ਵਿਹਾਰ ਵਾਸਤੇ ਇਸ ਨੂੰ ਵਰਤਣਾ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕਹੇ ਹੋਏ ਬਚਨਾਂ ਅਨੁਸਾਰ ਕਿ ਮਾਇਆ ਜਿਹੜੀ ਹੈ ਗੁਜਰਾਨ ਹੈ, ਗੁਜਰਾਨ ਸਮਝ ਕਰਕੇ ਜਾਣ ਕਰਕੇ ਫਿਰ ਜੀਵਨ ਸਫਲਾ ਹੋ ਜਾਵੇਗਾ, ਫਿਰ ਉਹਦਾ ਸਭ ਕੁਝ ਪਵਿੱਤਰ ਹੈ। ਗੁਰਮੁਖ ਸਭ ਪਵਿੱਤ ਹੈ, ਧਨ ਸੰਪੇ ਮਾਇਆ, ਗੁਰਮੁਖ ਦਾ ਸਭ ਕੁਝ ਪਵਿੱਤਰ ਹੈ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਗਿਆ। ਧਨ ਵੀ ਮਾਇਆ ਵੀ, ਜਿਹੜਾ ਹਰੀ ਦੇ ਅਰਥ ਧਰਮ ਅਰਥ ਜਿਹੜਾ ਖਰਚਦਾ ਹੈ, ਮਹਾਰਾਜ ਕਹਿੰਦੇ ਨੇ ਤਿੰਨੀ ਸੁੱਖ ਪਾਇਆ ਉਹ ਸੁੱਖ ਪਾ ਲੈਂਦਾ ਹੈ। ਧਨ ਸੁਹਾਗਣ ਮਹਾਪਵੀਤ, ਤੇ ਜੇ ਇਹ ਨਾ ਹੋਵੇ ਨਾ, ਵੱਡੇ ਵੱਡੇ ਤਪੀ ਵੀ ਜਿਹੜੇ ਨੇ, ਵੱਡੇ ਵੱਡੇ ਧਾਰਮਿਕ ਲੋਕ ਵੀ ਜਿਹੜੇ ਨੇ, ਇਹ ਮਾਇਆ ਨਾ ਹੋਵੇ ਤੇ ਡੋਲ ਜਾਂਦੇ ਨੇ। ਭੋਜਨ ਨਹੀਂ ਮਿਲੇਗਾ ਤੇ ਤਪ ਕਿਵੇਂ ਹੋਵੇਗਾ? ਭੋਜਨ ਨਹੀਂ ਮਿਲੇਗਾ, ਸਰੀਰ ਕਿਵੇਂ ਚੱਲੇਗਾ? ਤਪੇ ਤਪੀਸਰ ਡੋਲੇ ਚੀਤ, ਇਸ ਤੋਂ ਬਿਨਾਂ ਉਹਨਾਂ ਦੇ ਵੀ ਚਿੱਤ ਜਿਹੜੇ ਨੇ ਉਹ ਡੋਲਦੇ ਹਨ।
ਰਹਾਉ ਸੁਹਾਗਣ ਕਿਰਪਨ ਕੀ ਪੂਤੀ, ਸੇਵਕ ਤਜ ਜਗਤ ਸਿਉ ਸੂਤੀ।
ਇਹ ਭਾਵੇਂ ਸੁਹਾਗਣ ਹੈ ਪਰ ਇਹ ਕਿਰਪਨ ਕੀ ਪੂਤੀ ਹੈ। ਪੂਤੀ ਦਾ ਮਤਲਬ ਪੁੱਤਰੀ, ਕੰਜੂਸ, ਕਿਰਪਨ, ਕੰਜੂਸ ਦੀ ਧੀ ਹੈ। ਸੇਵਕ ਤਜ ਜਗਤ ਸਿਉ ਸੂਤੀ, ਸੇਵਕ ਨੂੰ ਛੱਡ ਕਰਕੇ ਜਗਤ ਦੇ ਨਾਲ ਰਹਿੰਦੀ ਹੈ। ਸੇਵਕ ਤਜ, ਸੇਵਕ ਜਿਹੜਾ ਹੈ, ਪ੍ਰਭੂ ਦਾ ਪਿਆਰਾ ਜਿਹੜਾ ਹੈ, ਉਹ ਇਸ ਦੇ ਪਿੱਛੇ ਨਹੀਂ ਚੱਲਦਾ ਬਲਕਿ ਇਸ ਨੂੰ ਆਪਣੇ ਪਿੱਛੇ ਲਗਾ ਕਰਕੇ ਰੱਖਦਾ ਹੈ। ਗੁਰਮੁਖ ਕੋਈ ਗਾਰੜੂ ਤਿੰਨ ਦਲ ਮਲ ਲਾਈ ਪਾਏ, ਉਹ ਦਲ ਮਲ ਕਰਕੇ ਇਹਨੂੰ ਆਪਣੇ ਪੈਰੀ ਲਾ ਕੇ ਰੱਖਦਾ ਹੈ, ਇਹਦੇ ਤੋਂ ਆਪਣੇ ਕਾਰਜ ਸਵਾਰਦਾ ਹੈ।
ਸਾਧੂ ਕੈ ਠਾਡੀ ਦਰਬਾਰ, ਸਰਨ ਤੇਰੀ ਮੋ ਕੋ ਨਿਸਤਾਰ।
ਕਿਰਪਨ ਦੀ ਧੀ ਜਿਹੜੀ ਹੈ, ਇਹ ਮਹਾਰਾਜ ਜੀ ਕਬੀਰ ਸਾਹਿਬ ਜੀ ਕਹਿੰਦੇ ਨੇ ਸਾਧੂ ਕੈ ਠਾਡੀ ਦਰਬਾਰ, ਪ੍ਰਭੂ ਦੇ ਪਿਆਰੇ ਜਿਹੜੇ ਨੇ, ਨਾਮ ਜਪਣ ਵਾਲੇ ਜਿਹੜੇ ਨੇ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ, ਸਿਮਰਨ ਵਾਲੇ ਗੁਰਮੁਖ ਜਨ ਜਿਹੜੇ ਨੇ, ਠਾਡੀ ਦਰਬਾਰ ਉਹਨਾਂ ਦੇ ਦਰ ਤੇ ਹੱਥ ਜੋੜ ਕੇ ਖੜੀ ਰਹਿੰਦੀ ਹੈ। ਠਾਡੀ ਦਾ ਮਤਲਬ ਹੈ ਖੜੀ ਰਹਿਣਾ, ਦਰ ਮਾਦੇ ਠਾਡੇ ਦਰਬਾਰ, ਠੰਡੀ ਨਹੀਂ ਕਹਿਣਾ। ਜੇ ਇਹ ਗੁਰਬਾਣੀ ਦਾ ਉਚਾਰਨ ਕਰਨ ਲੱਗਿਆਂ, ਪਾਠ ਕਰਨ ਲੱਗਿਆਂ ਇਹ ਧਿਆਨ ਰੱਖਣਾ ਹੈ। ਠੰਡੀ ਦਾ ਮਤਲਬ ਹੁੰਦਾ ਹੈ ਠੰਡੀ, ਠਾਡੀ ਦਾ ਮਤਲਬ ਹੈ ਖੜੀ। ਪ੍ਰਭੂ ਦੇ ਪਿਆਰਿਆਂ ਦੇ ਹਮੇਸ਼ਾ ਹੀ ਇਹ ਸੇਵਾ ਦੇ ਵਿੱਚ ਖੜੀ ਰਹਿੰਦੀ ਹੈ। ਤੇ ਅਰਦਾਸ ਕਰਦੀ ਬੇਨਤੀ ਕਰਦੀ ਹੈ ਸ਼ਰਨ ਤੇਰੀ ਮੋਕੋ ਨਿਸਤਾਰ ਮੈਨੂੰ ਮੇਰਾ ਪਾਰ ਉਤਾਰਾ ਕਰ ਦੇ ਮੈਂ ਤੇਰੀ ਸ਼ਰਨ ਵਿੱਚ ਹਾਂ
ਸੁਹਾਗਣ ਹੈ ਆਤ ਸੁੰਦਰੀ ਪਾਗਨੀਵਰ ਛਨਕ ਛਨ ਹਰੀ
ਮਾਇਆ ਜਿਹੜੀ ਇਹ ਸੁਹਾਗਣ ਜਿਹੜੀ ਹੈ ਬੜੀ ਸੁੰਦਰ ਹੈ ਇਹਦਾ ਸਵਰੂਪ ਜਿਹੜਾ ਹੈ ਬੜੀ ਸੋਹਣੀ ਇਸਤਰੀ ਦੀ ਤਰ੍ਹਾਂ ਬਿਆਨ ਕੀਤਾ ਗਿਆ ਜਿਵੇਂ ਇੱਕ ਸੁੰਦਰ ਇਸਤਰੀ ਹੈ ਤਿਵੇਂ ਹੀ ਮਾਇਆ ਦੇ ਸਵਰੂਪ ਨੂੰ ਬਿਆਨ ਕੀਤਾ ਹੈ ਜਿਵੇਂ ਪੱਗ ਨੇਵਰ ਛਨ ਛਨ ਜਿਵੇਂ ਪੱਗ ਪੱਗ ਦਾ ਮਤਲਬ ਹੈ ਚਰਨ ਪੈਰ ਪੈਰਾਂ ਦੇ ਵਿੱਚ ਨੇਵਰ ਕਹਿੰਦੇ ਨੇ ਜਿਹੜੀ ਝਾਂਜਰ ਹੁੰਦੀ ਹੈ ਤਿਵੇਂ ਜਿਵੇਂ ਉਹ ਛਨ ਛਨ ਕਰਦੀ ਹੈ ਤਿਵੇਂ ਹੀ ਇਹ ਸੁੰਦਰ ਇਸਤਰੀ ਪੈਰਾਂ 'ਚ ਜਿਸਨੇ ਝਾਂਜਰ ਪਾਈ ਹੈ ਜੋ ਛਨ ਛਨ ਛਣਕਾਉਂਦੀ ਹੈ
ਜੋ ਲਗ ਪ੍ਰਾਨ ਤਉ ਲਗ ਸੰਗੇ ਨਾਹੀ ਤਾਂ ਚੱਲੀ ਬੇਗ ਉੱਠ ਨੰਗੇ
ਹੀ ਸੁੰਦਰ ਅਲੰਕਾਰ ਬੰਨ ਕਰਕੇ ਇਸ ਨੂੰ ਬਿਆਨ ਕੀਤਾ ਹੈ ਭਗਤ ਕਬੀਰ ਜੀ ਨੇ ਜਿੰਨੀ ਦੇਰ ਤੱਕ ਮਨੁੱਖ ਦੇ ਪ੍ਰਾਣ ਹਨ ਜਿੰਨੀ ਦੇਰ ਤੱਕ ਜੀਵਨ ਹੈ ਓਨੀ ਦੇਰ ਤੱਕ ਇਹਦਾ ਸਾਥ ਹੈ ਇਹ ਵੀ ਨਾਲ ਸੱਚ ਬਿਆਨ ਕਰ ਦਿੱਤਾ ਇਹ ਮਾਇਆ ਜਿਹੜੀ ਏ ਓਨੀ ਦੇਰ ਤੱਕ ਹੈ ਜਿੰਨੀ ਦੇਰ ਤੱਕ ਪ੍ਰਾਣ ਨੇ ਜੀਵਨ ਹੈ ਜਦੋਂ ਮਨੁੱਖ ਦੇ ਪ੍ਰਾਣ ਖਤਮ ਹੋ ਜਾਂਦੇ ਨੇ ਇਹ ਵੀ ਸਾਥ ਛੱਡ ਜਾਂਦੀ ਹੈ ਨਾ ਹੀ ਤਾਂ ਚਲੀ ਬੇਗ ਉੱਠ ਨੰਗੇ ਨਹੀਂ ਬੰਦਾ ਨਹੀਂ ਏ ਤੇ ਨੰਗੇ ਪੈਰੀ ਹੀ ਚਲੀ ਜਾਂਦੀ ਹੈ
ਸੁਹਾਗਣ ਭਵਨ ਤ੍ਰੈ ਲੀਆ ਦਸ ਅੱਠ ਪੁਰਾਣ ਤੀਰਥ ਰਸ ਕੀਆ
ਇਸ ਮਾਇਆ ਨੇ ਭਵਨ ਤ੍ਰੈ ਲੀਆ ਤ੍ਰੈ ਦਾ ਮਤਲਬ ਹੈ ਤਿੰਨਾਂ ਲੋਕਾਂ ਦੇ ਭਵਨ ਤ੍ਰੈ ਤ੍ਰੈ ਭਵਨ ਇਹ ਮਾਇਆ ਜਿਹੜੀ ਇਹਨਾਂ ਇਸ ਨੇ ਤਿੰਨਾਂ ਭਵਨਾਂ ਦੇ ਭਾਵ ਸਾਰੇ ਜੀਵਾਂ ਨੂੰ ਮੋਹ ਲਿਆ ਹੈ ਲੀਆ ਦਸ ਅੱਠ ਚਾਹੇ ਉਹ ਸੰਸਾਰੀ ਆਮ ਜੀਵ ਹਨ ਜਾਂ ਦਸ ਪਲੱਸ ਅੱਠ ਅਠਾਰਾਂ ਪੁਰਾਣ ਪੜ੍ਹਨ ਵਾਲੇ ਹਨ ਜਾਂ ਫਿਰ ਤੀਰਥਾਂ ਦੇ ਰਟਨ ਕਰਨ ਵਾਲੇ ਜਿਹੜੇ ਹਨ ਚਾਹੇ ਸਾਧੂ ਚਾਹੇ ਕੋਈ ਵੀ ਅਧਿਆਤਮਿਕ ਧਾਰਮਿਕ ਜੀਵਨ ਬਤੀਤ ਕਰਨ ਵਾਲੇ ਕਿਸੇ ਨੂੰ ਵੀ ਇਸਨੇ ਨਹੀਂ ਛੱਡਿਆ ਰਸ ਲੀਆ ਦਾ ਮਤਲਬ ਸਭ ਇਸਨੇ ਮੋਹੇ ਹੋਏ ਹਨ ਮੋਹਨੀ ਮੋਹ ਲੀਏ ਤ੍ਰੈ ਗੁਣੀਆਂ ਲੋਭ ਵਿਆਪੀ ਝੂਠੀ ਦੁਨੀਆ ਇਹਦੇ ਲੋਭ ਦੇ ਵਿੱਚ ਵਿਆਪੀ ਪਈ ਹੈ ਇਹਦੇ ਮੋਹ ਦੇ ਵਿੱਚ ਫਸੀ ਪਈ ਹੈ ਸਾਰਾ ਸੰਸਾਰ ਹੀ ਇਸਨੇ ਮੋਹਿਆ ਹੈ
ਬ੍ਰਹਮਾ ਬਿਸਨ ਮਹੇਸ਼ਰ ਬੇਦੇ ਬੜੇ ਭੂਪਤ ਰਾਜੇ ਹੈ ਛੇਦੇ
ਸਾਰੀ ਦੁਨਿਆਵੀ ਜੀਵਾਂ ਦੀ ਗੱਲ ਨਹੀਂ ਹੈ ਬ੍ਰਹਮਾ ਬਿਸ਼ਨ ਮਹੇਸ਼ਰ ਬੇਦੇ ਬ੍ਰਹਮਾ ਵਿਸ਼ਨੂੰ ਤੇ ਸ਼ਿਵਜੀ ਵਰਗੇ ਵੀ ਜਿਹੜੇ ਨੇ ਇਸਨੇ ਬੇਦੇ ਹੋਏ ਬਿੰਨੇ ਹੋਏ ਹਨ ਉਹ ਵੀ ਇਸ ਦੇ ਪ੍ਰਭਾਵ ਤੋਂ ਬਚ ਨਹੀਂ ਸਕੇ ਤ੍ਰਿਦੇਵ ਜਿਨ੍ਹਾਂ ਨੂੰ ਵੱਡੇ ਦੇਵਤੇ ਹਿੰਦੂ ਮਤ ਦੇ ਵਿੱਚ ਕਿਹਾ ਜਾਂਦਾ ਹੈ ਉਹ ਵੀ ਇਸ ਦੇ ਪ੍ਰਭਾਵ ਤੋਂ ਨਹੀਂ ਬਚ ਸਕੇ ਬ੍ਰਹਮਾ ਵਿਸ਼ਨ ਮਹੇਸ਼ਰ ਬੇਦੇ ਵੱਡੇ ਭੂਪਤ ਰਾਜੇ ਹੈ ਛੇਦੇ ਵੱਡੇ ਵੱਡੇ ਰਾਜਿਆਂ ਨੂੰ ਭੂਪਤ ਜ਼ਿਮੀਂਦਾਰਾਂ ਨੂੰ ਸਭਨਾ ਨੂੰ ਇਹ ਚਿੰਬੜੀ ਹੋਈ ਹੈ ਸਭ ਇਸ ਨੇ ਆਪਣੇ ਮੋਹ ਦੇ ਵਿੱਚ ਬੱਧੇ ਹਨ ਕੋਈ ਵੀ ਇਸ ਦੇ ਮੋਹ ਤੋਂ ਚਾਹੇ ਕੋਈ ਜੀਵ ਚਾਹੇ ਕੋਈ ਰਾਜਾ ਕੋਈ ਜ਼ਿਮੀਂਦਾਰ ਜਾਂ ਕੋਈ ਧਾਰਮਿਕ ਜਾਂ ਦੇਵੀ ਦੇਵਤਾ ਵੀ ਨਹੀਂ ਬਚਿਆ
ਹਾਕਣ ਉਰ ਵਾਰ ਨਾ ਪਾਰ ਪਾਂਚ ਨਾਰਦ ਕੈ ਸੰਗ ਵਿਦਵਾਰ
ਮਾਇਆ ਹੈ ਕਬੀਰ ਸਾਹਿਬ ਜੀ ਨੇ ਜਿਸ ਨੂੰ ਸੁਹਾਗਣ ਕਿਹਾ ਹੈ ਇਹ ਸੁਹਾਗਣ ਕਿਹਦੇ ਵਾਸਤੇ ਹੈ ਜਿਹੜਾ ਪ੍ਰਭੂ ਦਾ ਪਿਆਰਾ ਹੈ ਜਿਹੜਾ ਗੁਰੂ ਦੇ ਉਪਦੇਸ਼ ਨੂੰ ਆਪਣੇ ਮਨ ਚ ਵਸਾਉਣ ਵਾਲਾ ਹੈ ਉਹਦੇ ਲਈ ਸੁਹਾਗਣ ਹੈ ਕਬੀਰ ਸਾਹਿਬ ਜੀ ਕਹਿੰਦੇ ਨੇ ਇਹਦਾ ਕੋਈ ਉਰਵਾਰ ਪਾਰ ਦਾ ਮਤਲਬ ਹੈ ਉਰਲਾ ਪਾਰਲਾ ਬੰਨਾ ਜਿਹੜਾ ਹੈ ਕੋਈ ਨਹੀਂ ਜਾਣ ਸਕਦਾ ਇਸ ਨੂੰ ਕੋਈ ਨਹੀਂ ਸਮਝ ਸਕਦਾ ਇਹ ਬੇਅੰਤ ਹੈ ਮਾਇਆ ਜਿਵੇਂ ਪ੍ਰਭੂ ਬੇਅੰਤ ਹੈ ਤਿਵੇਂ ਉਹਦੀ ਮਾਇਆ ਵੀ ਜਿਹੜੀ ਹੈ ਉਹ ਵੀ ਬੇਅੰਤ ਹੈ ਪਾਂਚ ਨਾਰਦ ਕੈ ਸੰਗ ਵਿਦਵਾਰ ਪਾਂਚ ਨਾਰਦ ਦਾ ਮਤਲਬ ਹੈ ਨਾਰਦ ਦੇ ਮਨ ਤੋਂ ਉਪਜੇ ਹੋਏ ਪੰਜ ਪੁੱਤਰਾਂ ਤੋਂ ਮੁਰਾਦ ਇਹ ਹੈ ਕਿ ਮਨੁੱਖ ਦਾ ਮਨ ਤੇ ਇਸ ਮਨ ਤੋਂ ਕਿਹੜੇ ਪੰਜ ਪੁੱਤਰ ਉਪਜਦੇ ਨੇ, ਉਸੇ ਭਾਵ ਦੇ ਵਿੱਚ ਲੈ ਕਰਕੇ ਇਹਨੂੰ ਸਮਝਣ ਦਾ ਯਤਨ ਕਰਿਓ। ਪੰਜ ਇੰਦਰੇ ਜਿਹੜੇ ਨੇ, ਗਿਆਨ ਇੰਦਰੇ ਜਿਹੜੇ ਨੇ, ਪਾਂਚ ਨਾਰਦ ਕੈ ਸੰਗ ਵਿਦਵਾਰ, ਪੰਜਾਂ ਇੰਦਰਿਆਂ ਨੂੰ ਜਿਹੜੀ ਇਹ ਬਿੰਨਣ ਵਾਲੀ ਹੈ।
ਪਾਂਚ ਨਾਰਦ ਕੇ ਮਿਟਵੇ ਫੂਟੇ, ਕਹੋ ਕਬੀਰ ਗੁਰ ਕਿਰਪਾ ਛੂਟੇ।
ਜਿਹੜੀ ਹਰ ਇੱਕ ਦੇ ਸੱਤ ਨੂੰ, ਜੀਵਨ ਨੂੰ ਜਿਹੜਾ ਹੈ ਭੰਗ ਕਰਨ ਵਾਲੀ ਵੀ ਹੈ, ਜਿਹੜਾ ਇਹਦੇ ਮੋਹ ਦੇ ਵਿੱਚ ਵੱਜ ਜਾਂਦਾ ਹੈ, ਜਿਹਦਾ ਉਰਲਾ ਪਾਰਲਾ ਬੰਦਾ ਬੰਨਾ ਕੋਈ ਨਹੀਂ ਹੈ। ਇਸ ਤੋਂ ਬਚਣ ਦਾ ਤਰੀਕਾ ਵੀ ਜਿੱਥੇ ਕਬੀਰ ਸਾਹਿਬ ਜੀ ਨੇ ਇਹਦੀ ਸੁਚੱਜੀ ਦੁਰਵਰਤੋਂ ਦਾ ਤੇ ਇਹਦੀ ਵਰਤੋਂ ਦਾ, ਇਹਦੀ ਮਹੱਤਤਾ ਦਾ ਇਸ ਪਵਿੱਤਰ ਸ੍ਰੀ ਮੁਖਵਾਕ ਦੇ ਵਿੱਚ ਸਾਨੂੰ ਸੋਝੀ ਬਖਸ਼ਿਸ਼ ਕੀਤੀ ਹੈ, ਉੱਥੇ ਇਹਦੇ ਪ੍ਰਭਾਵ ਤੋਂ ਬਚਣ ਦਾ ਰਸਤਾ ਵੀ ਅਖੀਰਲੀਆਂ ਪੰਕਤੀਆਂ ਦੇ ਵਿੱਚ ਦੱਸਿਆ ਹੈ। ਕਹਿੰਦੇ ਨੇ ਕਿ ਇਹ ਜਿਹੜੇ ਪੰਜ ਨਾਰਦ ਕੇ ਮਿਟਵੇ ਫੁੱਟੇ, ਇਹ ਭਾਂਡੇ ਜਿਹੜੇ ਨੇ ਗਿਆਨ ਇੰਦਰਿਆਂ ਦੇ, ਇਹ ਫੁੱਟ ਜਾਂਦੇ ਹਨ। ਜਿਹੜਾ ਕਿਤੇ ਕਹੋ ਕਬੀਰ ਗੁਰ ਕਿਰਪਾ ਤੇ ਛੁੱਟੇ, ਜਿਹੜੇ ਸਾਰਿਆਂ ਦੇ ਭਾਂਡਿਆਂ ਨੂੰ ਫੋੜਨ ਵਾਲੀ ਹੈ, ਅਸੀਂ ਉਹ ਸਮਾਇਆ ਤੋਂ ਗੁਰੂ ਦੀ ਕਿਰਪਾ ਦੇ ਨਾਲ ਛੁੱਟ ਗਏ, ਗੁਰੂ ਦੀ ਸ਼ਰਨ ਪੈ ਕਰਕੇ ਅਸੀਂ ਉਹਦੇ ਸੁਭਾਅ ਨੂੰ ਸਮਝ ਲਿਆ ਤੇ ਉਸ ਤੋਂ ਛੁਟਕਾਰਾ ਪਾ ਲਿਆ। ਬਸ ਇਹੀ ਰਸਤਾ ਹੈ, ਗੁਰੂ ਦੀ ਸ਼ਰਨ, ਗੁਰੂ ਦੇ ਚਰਨਾਂ ਦੇ ਵਿੱਚ ਆਵਾਂਗੇ, ਸ਼ਬਦ ਸੁਣਾਂਗੇ, ਵਿਚਾਰ ਕਰਾਂਗੇ ਗੁਰਬਾਣੀ ਦੇ ਸ਼ਬਦ ਦੇ ਨਾਲ, ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਆ ਕਰਕੇ ਜਾਣਾਂਗੇ, ਸਮਝਾਂਗੇ, ਸਤਿਗੁਰੂ ਨੂੰ ਪੁੱਛਾਂਗੇ, ਸਤਿਗੁਰੂ ਜੀ ਮਾਇਆ ਕੀ ਹੈ, ਮਾਇਆ ਕਿਸ ਨੂੰ ਆਖੀਏ, ਕਿਆ ਮਾਇਆ ਕਰਮ ਕਮਾਏ। ਤੇ ਸਤਿਗੁਰੂ ਜੀ ਦੱਸਦੇ ਨੇ ਦੁੱਖ ਸੁੱਖ ਇਹ ਜੀਓ ਵੱਧ ਹੈ, ਹਉਮੈ ਕਰਮ ਕਮਾਏ। ਫਿਰ ਮਹਾਰਾਜ ਸਮਝਾਉਂਦੇ ਨੇ ਕਿ ਗੁਰੂ ਦੀ ਸ਼ਰਨ ਹੀ ਜਿਹੜੀ ਹੈ ਉਹ ਇਸ ਦੇ ਛੁੱਟਣ ਦਾ ਜਿਹੜਾ ਹੈ ਇੱਕ ਜ਼ਰੀਆ ਹੈ। ਸੋ ਸਾਹਿਬ ਜੀ ਕਿਰਪਾ ਕਰਨ, ਅਸੀਂ ਇਸ ਸ਼ਬਦ ਨੂੰ ਸਮਝ ਕਰਕੇ ਤੇ ਮਾਇਆ ਦੇ ਪ੍ਰਭਾਵ ਤੋਂ ਉੱਪਰ ਉੱਠ ਕਰਕੇ ਇਸ ਨੂੰ ਕੇਵਲ ਗੁਜ਼ਰਾਨ ਦੇ ਲਈ ਜਾਣ ਕੇ ਸਮਝ ਕਰਕੇ ਕਿਰਤ ਕਰੀਏ, ਨਾਮ ਜਪੀਏ, ਵੰਡ ਛਕੀਏ, ਇਸ ਰਸਤੇ ਤੇ ਚੱਲ ਕਰਕੇ ਇਹਦੀ ਪ੍ਰਾਪਤੀ ਵੀ ਹੋਵੇਗੀ ਔਰ ਫਿਰ ਜੀਵਨ ਮੁਕਤ ਵੀ ਹੋਵਾਂਗੇ। ਸਤਿਗੁਰੂ ਕਿਰਪਾ ਕਰਨ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਪੁਰਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਇਸ ਅਸਥਾਨ ਦੇ ਉੱਪਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਮਿਹਰ ਬਖਸ਼ਿਸ਼ ਕੀਤੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪਹਿਲੀ ਵਾਰ ਪ੍ਰਕਾਸ਼ਮਾਨ ਕੀਤਾ, ਉਹ ਪਾਵਨ ਪੁਰਬ ਜਿਹੜਾ ਹੈ 2 ਤਰੀਕ ਨੂੰ ਬੜੇ ਚਾਵਾਂ ਪੱਧਰਾਂ ਦੇ ਨਾਲ ਮਨਾ ਰਹੀ ਹੈ ਔਰ ਸਤਿਗੁਰੂ ਕਿਰਪਾ ਕਰਨ। ਅਸੀਂ ਸਾਰੇ ਹੀ ਜਿੱਥੇ ਨਗਰ ਕੀਰਤਨ ਆਪ ਜੀ ਜਿਵੇਂ ਸਰਵਣ ਕਰਦੇ ਹੋ, ਪਤਾ ਹੀ ਹੈ ਨਗਰ ਕੀਰਤਨ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ 5 ਪਿਆਰਿਆਂ ਦੀ ਅਗਵਾਈ ਦੇ ਵਿੱਚ ਇਹ ਨਿਕਲਣਾ ਹੈ, ਆਪ ਸਾਰਿਆਂ ਨੇ ਸ਼ਾਮਿਲ ਹੋਣਾ ਹੈ। ਚਾਵਾਂ ਪੱਧਰਾਂ ਦੇ ਨਾਲ ਗੁਰੂ ਦੀ ਬਾਣੀ ਨੂੰ ਜਿੱਥੇ ਨਤਮਸਤਕ ਹੋਣਾ ਹੈ, ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿਚਾਰ ਮੰਡਲ ਦੇ ਵਿੱਚ ਟਿਕਾਉਣਾ ਹੈ। ਸਤਿਗੁਰੂ ਨੇ ਇਸੇ ਕਰਕੇ ਭਾਈ ਸਾਹਿਬ ਜੀ ਕਹਿੰਦੇ ਨੇ ਕਿ ਇਹ ਪੋਥੀ ਬੰਦੀ ਹੈ ਕਿ ਗੁਰਸਿੱਖ ਪੜ੍ਹੇ ਸੁਣੇ ਨਾਮ ਲਿਵ ਲਾਈਏ, ਗੁਰਸਿੱਖ ਪੜ੍ਹਨ ਸੁਣਨ ਔਰ ਨਾਮ ਲਿਵ ਲਾਉਣ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਜੀ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਜੀ, ਸਿੰਘ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸੇਵਾ ਸਨਮਾਨ ਵਾਸਤੇ ਜੋ ਦਾਸ ਨੂੰ ਨਿਵਾਜਿਆ ਹੈ। ਭੁੱਲਾਂ ਬਖਸ਼ ਲੈਣੀਆਂ, ਆਓ ਅਖੀਰਲੀਆਂ ਪੰਕਤੀਆਂ ਨੂੰ ਇੱਕ ਵਾਰ ਸਾਰੇ ਦੁਹਰਾ ਕਰਕੇ ਸਮਾਪਤੀ ਕਰੀਏ।
ਪਾਂਚ ਨਾਰਦ ਕੇ ਮਿਟਵੇ ਫੂਟੇ, ਕਹੋ ਕਬੀਰ ਗੁਰ ਕਿਰਪਾ ਛੂਟੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।